ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਾਨਾ। ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵੰਨ। ਮਹਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ, ਜਿਸਨੋਂ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋਈ ਇੱਛਦਾ, ਤੇਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੂ ਕਿਛ ਗੁੱਝਾ ਨਾ ਹੋਏ। ਪੌੜੀ ਜਿਸਨੂੰ ਸਾਹਿਬ ਵੱਡਾ ਕਰੇ, ਸੋਈ ਵੱਡ ਜਾਣੇ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਪਾਣੇ। ਜੇ ਕੋ ਉਸ ਦੀ ਰੀਸ ਕਰੇ, ਸੋ ਮੂੜ ਅਜਾਣੇ। ਜਿਸਨੂੰ ਸਤਿਗੁਰ ਮੇਲੇ, ਸੋ ਗੁਣ ਰਵੈ ਗੁਣ ਆਖ ਵਖਾਣੇ। ਨਾਨਕ ਸੱਚਾ ਸੱਚ ਹੈ, ਬੁਝ ਸੱਚ ਸਮਾਣੇ। ਸਲੋਕ ਮਹਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਸੋ ਆਪ ਸੰਗਤਾਂ ਵਡਭਾਗੀ ਹੋ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਗੌੜੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਕਥਾ ਚੱਲ ਰਹੀ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਵਾਰ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ, ਆਪ ਸਿਰਜਣ ਹਾਰੈ ਧਾਰਿਆ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਗੋਇੰਦਵਾਲ ਸਾਹਿਬ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਸਨ, ਜੋ ਜੋ ਉੱਥੇ ਕੁਝ ਘਟਨਾਵਾਂ ਵਾਪਰੀਆਂ ਔਰ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਵਾਰ ਉਚਾਰਨ ਕੀਤੀ ਹੈ। ਵਿਸ਼ੇਸ਼ ਕਰਕੇ ਇਸ ਵਾਰ ਦੇ ਅੰਦਰ ਸਤਿਗੁਰੂ ਦੀ ਮਹਿਮਾ ਅਤੇ ਵਡਿਆਈ ਕੀਤੀ ਗਈ ਹੈ, ਅਤੇ ਇਸ ਦੇ ਨਾਲ ਨਾਲ ਜਿਹੜੇ ਸੱਚੀ ਸੁੱਚੀ ਭਾਵਨਾ ਵਾਲੇ ਗੁਰਸਿੱਖ ਨੇ ਉਹ ਸਤਿਗੁਰੂ ਦੇ ਪਾਸੋਂ ਮਹਾਨ ਬਖਸ਼ਾਂ ਪ੍ਰਾਪਤ ਕਰਦੇ ਰਹੇ, ਅਤੇ ਜਿਹੜੇ ਬੁਰੀ ਭਾਵਨਾ ਵਾਲੇ ਲੋਕ ਸਨ, ਜਿਵੇਂ ਗੋਂਦੇ ਦਾ ਪੁੱਤਰ ਮਰਵਾਹਾ, ਉਹਦੇ ਭਤੀਜੇ, ਹੋਰ ਉਸਦਾ ਭਾਈਚਾਰਾ ਖੱਤਰੀ ਲੋਕ, ਉਹ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦੇ ਸਨ। ਉਹ ਕਹਿੰਦੇ ਸਨ ਕਿ ਸਾਨੂੰ ਗੁਰੂ ਘਰ ਦੀ ਕਾਰ ਪੇਟਾ ਵਿੱਚੋਂ ਮਾਇਆ ਮਿਲਣੀ ਚਾਹੀਦੀ ਹੈ, ਕਿਉਂਕਿ ਅਸੀਂ ਪਿੰਡ ਦੇ ਚੌਧਰੀ ਹਾਂ, ਤੁਸੀਂ ਸਾਡੇ ਪਿੰਡ ਵਿੱਚ ਰਹਿੰਦੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਉਹ ਆਪ ਕੋਈ ਵੀ ਮਾਇਆ ਜਮ੍ਹਾਂ ਨਹੀਂ ਸਨ ਕਰਦੇ। ਸਤਿਗੁਰੂ ਦਾ ਇਹ ਇੱਕ ਨਿਯਮ ਸੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੇ ਕੋਈ ਗੁਰੂ ਘਰ ਦਾ ਪ੍ਰੇਮੀ ਲੰਗਰ ਦੀ ਸੇਵਾ ਕਰਨ ਵਾਸਤੇ ਬੇਨਤੀ ਕਰਦਾ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੇਵਲ ਇੱਕ ਦਿਨ ਦੀ ਹੀ ਰਸਤ ਬਸਤ ਲੈਂਦੇ ਸਨ ਅਤੇ ਫਿਰ ਕਹਿ ਦਿੰਦੇ ਵੀ ਫਿਰ ਕੱਲ੍ਹ ਨੂੰ ਫਿਰ ਵੇਖੀ ਜਾਵੇਗੀ। ਗੁਰੂ ਮਹਾਰਾਜ ਨੇ ਨਾ ਮਾਇਆ ਅਤੇ ਨਾ ਹੀ ਅਨਾਜ ਭੰਡਾਰ ਜਮ੍ਹਾਂ ਕੀਤਾ, ਸਿਰਫ ਇੱਕ ਦਿਨ ਦਾ ਲੰਗਰ ਤਿਆਰ ਹੋਣ ਜੋਗੀ ਰਸਤ ਬਸ ਲੈਂਦੇ ਸਨ। ਔਰ ਇੱਥੋਂ ਤੱਕ ਵੀ ਮਹਾਂਪੁਰਖ ਦੱਸਦੇ ਸਨ, ਰਾਤ ਨੂੰ ਜੋ ਬਚਿਆ ਹੋਇਆ ਭੋਜਨ ਹੁੰਦਾ ਸੀ ਉਹ ਦਰਿਆ ਬਿਆਸਾ ਦੇ ਵਿੱਚ ਪ੍ਰਵਾਹਿਤ ਕਰ ਦਿੰਦੇ ਸਨ, ਜਿਸ ਨੂੰ ਜਲ ਜੰਤੂ ਛਕ ਲੈਂਦੇ ਸਨ, ਅਤੇ ਰਾਤ ਨੂੰ ਪਾਣੀ ਦੇ ਘੜੇ ਵੀ ਡੋਲ੍ਹ ਕੇ ਮੂਧੇ ਕਰ ਦਿੰਦੇ ਸਨ। ਕੋਈ ਵਸਤੂ ਵਾਧੂ ਆਪਣੇ ਪਾਸ ਸਤਿਗੁਰੂ ਮਹਾਰਾਜ ਨਹੀਂ ਸਨ ਰੱਖਦੇ। ਐਸਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਇਆ ਦੇ ਵਿੱਚ ਨਿਰਲੇਪ ਹੋ ਕੇ ਇਹ ਮਹਾਨ ਪਰਉਪਕਾਰ ਕੀਤਾ। ਹੁਣ ਇਹ ਅਣਹੋਈ ਈਰਖਾ ਕਰ ਰਹੇ ਸਨ ਅਤੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੱਲੋਂ ਭਾਵੇਂ ਇਹਨਾਂ ਨੂੰ ਕੁਝ ਵੀ ਨਹੀਂ ਸੀ ਆਖਿਆ ਗਿਆ, ਇਹ ਪਹਿਲਾਂ ਲਾਹੌਰ ਸੂਬੇ ਦੇ ਪਾਸ ਜਾ ਕੇ ਫਰਿਆਦੀ ਹੋਏ, ਫਿਰ ਦਿੱਲੀ ਅਕਬਰ ਬਾਦਸ਼ਾਹ ਦੇ ਕੋਲ ਜਾ ਕੇ ਵੀ ਇਹਨਾਂ ਨੇ ਫਰਿਆਦਾਂ ਕੀਤੀਆਂ, ਪਰ ਇਹ ਸਾਰੇ ਥਾਵਾਂ 'ਤੇ ਝੂਠੇ ਹੀ ਸਾਬਤ ਹੋਏ। ਇਹਨਾਂ ਨੂੰ ਮੂੰਹ ਦੀ ਖਾਣੀ ਪਈ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਵਾਰ ਦੇ ਅੰਦਰ ਕੁਝ ਐਸੇ ਸੰਕੇਤ ਦਿੱਤੇ ਨੇ ਜਿਹੜੇ ਉਹਨਾਂ ਇਤਿਹਾਸਕ ਘਟਨਾਵਾਂ ਦੇ ਨਾਲ ਸੰਬੰਧਿਤ ਸਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਇਸ 5ਵੇਂ ਸ਼ਲੋਕ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ਼ਲੋਕ ਮਹਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੁਣ ਸਾਜਨ ਪ੍ਰੇਮ ਸੰਦੇਸਰਾ, ਗੁਰੂ ਰਾਹੀਂ ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਸੰਦੇਸ਼ਰਾ ਸੁਣ ਕੇ ਅੱਖੀ ਤਾਰ ਲਗਨ। ਸਾਡੇ ਅੱਖਾਂ ਵਿੱਚ ਤਾਰ ਦਾ ਅਰਥ ਹੈ ਤਾੜ, ਸਾਡੇ ਅੱਖਾਂ ਦੀ ਤਾਰ ਉਸ ਵਾਹਿਗੁਰੂ ਪਰਮੇਸ਼ਰ ਵੱਲ ਲੱਗੀ ਹੋਈ ਹੈ, ਕਿਉਂਕਿ ਜਦੋਂ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਦੁਆਰਾ ਇਹ ਗੱਲ ਸੁਣਦੇ ਹਾਂ ਉਹ ਵਾਹਿਗੁਰੂ ਪਰਮੇਸ਼ਰ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿੱਗਾ, ਉਹ ਵਾਹਿਗੁਰੂ ਭਗਤੀ 'ਤੇ ਪ੍ਰਸੰਨ ਹੁੰਦਾ ਹੈ। ਐਸੇ ਪ੍ਰੇਮ ਦੇ ਸੰਦੇਸ਼ੜੇ ਸੁਣ ਕੇ ਅਤੇ ਸਾਡੀਆਂ ਅੱਖਾਂ ਦੇ ਵਿੱਚ ਵਾਹਿਗੁਰੂ ਦੀ ਤਾਰ ਲੱਗੀ ਹੋਈ ਸੀ।
ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰੂ ਦਰਗਾਹੀ ਵਿਚੋਲੇ ਸਨ ਅਤੇ ਸਤਿਗੁਰੂ ਨੇ ਪ੍ਰਸੰਨ ਹੋ ਕੇ ਸੱਜਣ ਮੇਲਿਆ, ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਨੂੰ ਮੇਲ ਦਿੱਤਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰ ਕਾ ਕਾਬਾ ਸੀਠ। ਸਤਿਗੁਰੂ ਨੇ ਪ੍ਰਸੰਨ ਹੋ ਕੇ ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਨੂੰ ਮੇਲ ਦਿੱਤਾ। ਜਨ ਨਾਨਕ ਸੁਖ ਸੁਵੰਨ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਉਦੋਂ ਦੇ ਸੁਖ ਸੁਵੰਨ ਸੁਖ ਦੇ ਵਿੱਚ ਸੌਂਦੇ ਹਾਂ, ਸੁਖ ਦੇ ਵਿੱਚ ਬਰਾਜਦੇ ਹਾਂ, ਕਿਉਂਕਿ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਜਿਨ੍ਹਾਂ ਇਸਤਰੀਆਂ ਨੂੰ ਪਤੀ ਮਿਲ ਜਾਂਦਾ ਹੈ ਅਤੇ ਫਿਰ ਉਹਨਾਂ ਦੀ ਜ਼ਿੰਦਗੀ ਦੀ ਰਾਤ ਸੁੱਖ ਦੇ ਨਾਲ ਬਸਰ ਹੁੰਦੀ ਹੈ, ਇਸੇ ਤਰ੍ਹਾਂ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ, ਫਿਰ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਰਾਤ ਸੁੱਖ ਦੇ ਵਿੱਚ ਲੰਘਦੀ ਹੈ।
ਮਹੱਲਾ ਚੌਥਾ, ਸਤਿਗੁਰ ਦਾਤਾ ਦਇਆਲ ਹੈ ਜਿਸਨੂੰ ਦਇਆ ਸਦਾ ਹੋਏ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਹਨ। ਗੁਰਮੁਖੋ, ਸਤਿਗੁਰੂ ਤੇ ਦਿਆਲੂ ਕਿਰਪਾਲੂ ਹੈ ਤੇ ਦਾਤਾ ਬਖਸ਼ਣ ਵਾਲਾ ਦਾਤਾ ਹੈ ਜਿਸਨੂੰ ਦਇਆ ਸਦਾ ਹੋਏ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਤਾਂ ਹਮੇਸ਼ਾ ਦਇਆ ਹੀ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਔਰ ਉਹਨਾਂ ਨੇ ਇੰਨੀਆਂ ਖੁੱਲ੍ਹੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ 22 ਮੰਜੀਆਂ ਸਥਾਪਿਤ ਕੀਤੀਆਂ, ਭਾਵ ਉਹ 22 ਉਹ ਮਹਾਂਪੁਰਖ ਪੈਦਾ ਕੀਤੇ ਜਿਨ੍ਹਾਂ ਨੂੰ ਇਸ ਭਾਰਤ ਵਰਸ਼ ਦੇ 22 ਸੂਬਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰਕ ਨਿਯੁਕਤ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਜਿਹੜੀਆਂ ਮਾਈਆਂ ਬੀਬੀਆਂ ਵੀ ਸੇਵਾ ਕਰਦੀਆਂ ਸਨ ਉਹਨਾਂ ਨੂੰ 52 ਪੀੜ੍ਹੇ ਬਖਸ਼ਿਸ਼ ਕੀਤੇ। ਇਸ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁੱਲ੍ਹੀਆਂ ਦਾਤਾਂ ਵੰਡਦੇ ਰਹੇ। ਉਸੇ ਹੀ ਗੁਣ ਨੂੰ ਸਾਹਮਣੇ ਧਿਆਨ ਵਿੱਚ ਰੱਖ ਕੇ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਵੀ ਗੁਰਮੁਖੋ, ਸਤਿਗੁਰੂ ਤੇ ਬੜਾ ਦਿਆਲੂ ਕਿਰਪਾਲੂ ਦਾਤਾ ਹੈ ਜਿਸਨੂੰ ਦਇਆ ਸਦਾ ਹੋਏ, ਜਿਸ ਦੇ ਮਨ ਦੇ ਵਿੱਚ ਹਮੇਸ਼ਾ ਲਈ ਦਇਆ ਹੁੰਦੀ ਹੈ। ਕਿਉਂਕਿ ਇੱਕ ਥਾਂ 'ਤੇ ਸਤਿਗੁਰੂ ਨੇ ਹੋਰ ਵੀ ਲਿਖਿਆ ਹੈ, ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਹਾ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਈਐ। ਸਤਿਗੁਰੂ ਦੇ ਮਨ ਵਿੱਚ ਤਾਂ ਹਮੇਸ਼ਾ ਹੀ ਦਇਆ ਹੈ, ਉਹਨਾਂ ਦੇ ਮਨ ਦੇ ਵਿੱਚ ਕਦੇ ਕੋਈ ਈਰਖਾ ਦੁਐਸ਼ ਦੀ ਭਾਵਨਾ ਤਾਂ ਪੈਦਾ ਹੁੰਦੀ ਹੀ ਨਹੀਂ, ਉਹ ਤੇ ਹਰ ਇੱਕ ਦਾ ਭਲਾ ਹੀ ਲੋੜਦੇ ਰਹਿੰਦੇ ਨੇ। ਇਸੇ ਲਈ ਸਤਿਗੁਰੂ ਦੇ ਅੰਦਰੋਂ ਦਇਆ ਦੇ ਭੰਡਾਰ ਹਨ।
ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਬੜੇ ਸੋਹਣੇ ਢੰਗ ਦੇ ਨਾਲ ਸਤਿਗੁਰੂ ਉਚਾਰਨ ਕਰਦੇ ਹਨ। ਸਤਿਗੁਰ ਅੰਦਰੋਂ ਨਿਰਵੈਰ ਹੈ ਭਾਈ, ਸਤਿਗੁਰੂ ਤਾਂ ਆਪਣੇ ਅੰਦਰੋਂ ਨਿਰਵੈਰ ਹਨ, ਭਾਵ ਸਤਿਗੁਰੂ ਦਾ ਕਿਸੇ ਨਾਲ ਵੀ ਵੈਰ ਨਹੀਂ ਹੈ। ਸਭ ਦੇਖੈ ਬ੍ਰਹਮ ਇੱਕ ਸੋਏ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਭ ਨੂੰ ਇੱਕ ਬ੍ਰਹਮ ਰੂਪ ਕਰਕੇ ਹੀ ਵੇਖਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਦੀ ਦ੍ਰਿਸ਼ਟੀ ਹੀ ਐਸੀ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਸਤਿਗੁਰੂ ਦਾ ਉਪਦੇਸ਼ ਵੀ ਇਹੀ ਹੈ, ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਆ ਬੇਗਲ ਕਹਿਣ ਨਾ ਜਾਈ। ਹਜ਼ੂਰ ਕਹਿੰਦੇ ਨੇ ਸਤਿਗੁਰੂ ਤਾਂ ਆਪਣੇ ਅੰਦਰੋਂ ਨਿਰਵੈਰ ਨੇ, ਉਹ ਤੇ ਸਭ ਦੇਖੈ ਬ੍ਰਹਮ ਇੱਕ ਸੋਏ, ਉਹ ਤਾਂ ਸਾਰਿਆਂ ਵਿੱਚ ਹੀ ਇੱਕ ਬ੍ਰਹਮ ਨੂੰ ਦੇਖਦੇ ਹਨ, ਅਥਵਾ ਉਹ ਤੇ ਸਾਰਿਆਂ ਨੂੰ ਹੀ ਇੱਕ ਬ੍ਰਹਮ ਦਾ ਰੂਪ ਦੇਖਦੇ ਨੇ, ਉਹਨਾਂ ਨੂੰ ਸਿਵਾਏ ਅਕਾਲ ਪੁਰਖ ਦੀ ਜੋਤ ਤੋਂ ਹੋਰ ਕੁਛ ਦਿਸਦਾ ਹੀ ਨਹੀਂ। ਸਰਬ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ। ਸਤਿਗੁਰੂ ਦੀ ਤਾਂ ਐਸੀ ਬ੍ਰਹਮ ਦ੍ਰਿਸ਼ਟੀ ਹੈ।
ਨਿਰਵੈਰਾ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤਿਸਟਿਆ ਨਾ ਕੋਏ।
ਲੋਣ ਉਸ ਘਟਨਾ ਵੱਲ ਹੀ ਸਤਿਗੁਰੂ ਇੱਥੇ ਸੰਕੇਤ ਦੇ ਰਹੇ ਹਨ ਵੀ ਜਿਹੜੇ ਐਸੇ ਨਿਰਵੈਰ ਸਤਿਗੁਰੂ ਦੇ ਨਾਲ ਵੀ ਵੈਰ ਚਲਾਉਂਦੇ ਨੇ, ਵੈਰ ਸ਼ੁਰੂ ਕਰਦੇ ਨੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ, ਵੀ ਸਾਡੇ ਤਾਂ ਦੇਖਣ ਦੇ ਅੰਦਰ ਆਇਆ ਹੈ, ਉਹਨਾਂ ਦੇ ਵਿੱਚੋਂ ਕੋਈ ਵੀ ਤਿਸ਼ਟਿਆ ਦਾ ਅਰਥ ਹੈ ਟਿਕ ਨਹੀਂ ਸਕਿਆ, ਖਲੋ ਨਹੀਂ ਸਕਿਆ। ਕਿਉਂਕਿ ਜਿਹੜੇ ਨਿਰਵੈਰਾਂ ਨਾਲ ਵੈਰ ਕਰਦੇ ਨੇ ਉਹ ਤੇ ਸੂਰਜ ਵੱਲ ਥੁੱਕਦੇ ਨੇ, ਜਿਹੜਾ ਸੂਰਜ ਵੱਲ ਥੁੱਕਦਾ ਹੈ ਥੁੱਕ ਉਹਦੇ ਆਪਦੇ ਮੂੰਹ 'ਤੇ ਡਿੱਗਦਾ ਹੈ। ਜਿਹੜੇ ਨਿਰਵੈਰਾਂ ਨਾਲ ਵੈਰ ਕਰਦੇ ਨੇ ਉਹ ਤੇ ਆਕਾਸ਼ ਨੂੰ ਤੀਰ ਸਹਿੰਦੇ ਨੇ। ਇੱਕ ਥਾਂ 'ਤੇ ਸਤਿਗੁਰੂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਸਰਸੰਦੇ ਆਗਾਸ ਕੋ ਕਿਉਂ ਕਿਉਂ ਪਹੁੰਚੈ ਬਾਣ, ਅੱਗੇ ਉਹ ਅਗੰਮ ਹੈ ਵਾ ਹਿੰਦੜ ਜਾਣ। ਜੇ ਕੋਈ ਆਕਾਸ਼ ਵੱਲ ਨੂੰ ਤੀਰ ਸਿੰਨ ਕੇ ਮਾਰਦਾ ਹੈ, ਆਕਾਸ਼ ਤੇ ਨਿਰਖੋਭ ਹੈ ਉਹਨੂੰ ਤੇ ਉਸ ਤੀਰ ਦੇ ਨਾਲ ਕੁਝ ਵੀ ਨਹੀਂ ਅਸਰ ਹੁੰਦਾ, ਪਰ ਉਹੀ ਤੀਰ ਵਾਪਸ ਜਿਹੜਾ ਚਲਾਉਣ ਵਾਲਾ ਹੈ ਉਹਦੇ ਵੱਲ ਨੂੰ ਆਉਂਦਾ। ਇਸੇ ਲਈ ਜਿਹੜਾ ਨਿਰਵੈਰਾਂ ਦੇ ਨਾਲ ਵੈਰ ਕਰਦਾ ਹੈ ਉਹ ਤੇ ਆਕਾਸ਼ ਵੱਲ ਨੂੰ ਤੀਰ ਮਾਰਦਾ, ਤੇ ਜਿਹੜਾ ਫਿਰ ਆਕਾਸ਼ ਵੱਲ ਨੂੰ ਤੀਰ ਮਾਰਦਾ ਉਲਟਾ ਉਹਨੂੰ ਆ ਕੇ ਵੱਜਦਾ। ਇਸੇ ਲਈ ਨਿਰਵੈਰਾਂ ਦੇ ਨਾਲ ਕਦੇ ਵੀ ਵੈਰ ਨਹੀਂ ਕਰਨਾ ਚਾਹੀਦਾ। ਪਰ ਜਿਹੜੇ ਗੋਂਦੇ ਦੇ ਪੁੱਤਰ ਮਰਵਾਹੇ ਨੇ, ਉਹਦੇ ਭਤੀਜਿਆਂ ਨੇ, ਹੋਰ ਖੱਤਰੀਆਂ ਨੇ, ਸ਼ੇਖਾਂ ਨੇ ਵੈਰ ਕੀਤਾ, ਅਤੇ ਫਿਰ ਉਹਨਾਂ ਵਿੱਚੋਂ ਕੋਈ ਵੀ ਖਲੋ ਨਹੀਂ ਸਕਿਆ, ਕੋਈ ਵੀ ਟਿਕ ਨਹੀਂ ਸਕਿਆ। ਸਮਾਂ ਪਾ ਕੇ ਸਾਰਿਆਂ ਨੂੰ ਖੱਜਲ ਖੁਆਰੀ ਵੇਖਣੀ ਪਈ।
ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਭਾਈ ਸਤਿਗੁਰੂ ਤੇ ਸਾਰਿਆਂ ਦਾ ਹੀ ਭਲਾ ਮਨਾਉਂਦੇ ਨੇ। ਗੁਰਸਿੱਖ ਤਾਂ ਹਰ ਰੋਜ਼ ਅਰਦਾਸ ਵੀ ਇਹੀ ਕਰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਹੁਣ ਇਹ ਸਤਿਗੁਰੂ ਨੇ ਸਾਨੂੰ ਸਿਖਾਇਆ ਨਾ ਸਰਬੱਤ ਦਾ ਭਲਾ ਮੰਗਣਾ। ਹੁਣ ਸਤਿਗੁਰੂ ਸਾਰਿਆਂ ਦਾ ਭਲਾ ਮਨਾਉਂਦੇ ਨੇ, ਤਿਸਦਾ ਬੁਰਾ ਕਿਉਂ ਹੋਏ? ਫਿਰ ਬਈ ਤੁਸੀਂ ਹੁਣ ਆਪ ਸੋਚੋ ਵੀ ਉਹ ਸਤਿਗੁਰੂ ਦਾ ਬੁਰਾ ਕਿਵੇਂ ਹੋ ਸਕਦਾ ਹੈ? ਭਾਵ ਇਹ ਜਿਹੜੇ ਖੱਤਰੀ ਸਨ, ਗੋਂਦੇ ਮਰਵਾਹੇ ਦੇ ਪੁੱਤਰ ਭਤੀਜੇ, ਇਹ ਪਹਿਲਾਂ ਲਾਹੌਰ ਦੇ ਸੂਬੇ ਜਾਫਰ ਬੇਗ ਦੇ ਕੋਲ ਗਏ, ਫਿਰ ਦਿੱਲੀ ਵੀ ਅਕਬਰ ਬਾਦਸ਼ਾਹ ਦੇ ਕੋਲ ਗਏ। ਸਭ ਥਾਵਾਂ ਤੋਂ ਇਹਨਾਂ ਨੂੰ ਧੱਕੇ ਪਏ ਅਤੇ ਲਾਹਣਤਾਂ ਮਿਲੀਆਂ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਸਤਿਗੁਰੂ ਤਾਂ ਸਾਰਿਆਂ ਦਾ ਭਲਾ ਮਨਾਉਂਦੇ ਨੇ, ਉਹਨਾਂ ਦਾ ਬੁਰਾ ਕਿਵੇਂ ਹੋ ਸਕਦਾ, ਨਹੀਂ ਹੋ ਸਕਦਾ?
ਸਤਿਗੁਰ ਨੂੰ ਜਿਹਾ ਕੋਈ ਇੱਛਦਾ, ਤਿਹਾ ਫਲ ਪਾਏ ਕੋਈ।
ਲੋ ਹਜ਼ੂਰ ਕਹਿੰਦੇ ਨੇ, ਭਾਈ ਸਤਿਗੁਰੂ ਤੇ ਕਾਲੋ ਬਿਰਸ਼ ਹੈ, ਜਿਹੋ ਜੀ ਇੱਛਾ ਲੈ ਕੇ ਕੋਈ ਸਤਿਗੁਰੂ ਦੇ ਪਾਸ ਜਾਂਦਾ ਹੈ, ਤਿਹਾ ਫਲ ਪਾਏ ਕੋਈ, ਉਹ ਜਿਹਾ ਪਾਈ ਫਲ ਪ੍ਰਾਪਤ ਕਰ ਲੈਂਦਾ। ਜੇ ਕੋਈ ਚੰਗੀ ਭਾਵਨਾ ਦੇ ਨਾਲ ਸਭ ਇੱਛਾ ਨੂੰ ਲੈ ਕੇ ਸਤਿਗੁਰੂ ਦੇ ਪਾਸ ਜਾਂਦਾ ਹੈ, ਤੇ ਸਤਿਗੁਰੂ ਉਹਦੀ ਇੱਛਾ ਪੂਰੀ ਕਰ ਦਿੰਦੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾਂ। ਤੇ ਜਿਹੜਾ ਭਾਈ ਮਾੜੀ ਇੱਛਾ ਨੂੰ ਲੈ ਕੇ, ਕੋਈ ਈਰਖਾ ਵੈਰ ਭਾਵਨਾ ਨੂੰ ਲੈ ਕੇ ਸਤਿਗੁਰੂ ਦੇ ਕੋਲ ਜਾਂਦਾ ਹੈ, ਤੇ ਉਹਨੂੰ ਪਾਈ ਫਿਰ ਉਹ ਜਿਹਾ ਫਲ ਮਿਲ ਜਾਂਦਾ ਹੈ।
ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੂ ਕਿਛ ਗੁੱਜਾ ਨਾ ਹੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਉਹ ਕਰਤਾ ਪੁਰਖ ਵਾਹਿਗੁਰੂ ਤੇ ਸਭ ਕੁਛ ਜਾਣਦਾ ਹੈ ਨਾ, ਹਰ ਅੰਤਰ ਜਾਮੀ ਸਭ ਜਾਣਾ, ਤਾਂ ਕਿਸ ਪੈ ਆਖ ਸੁਣਾਈਐ, ਜਿੱਦੂ ਕਿਛ ਗੁੱਜਾ ਨਾ ਹੋਏ। ਜਿਸ ਵਾਹਿਗੁਰੂ ਤੋਂ ਤਾਂ ਕੁਝ ਵੀ ਗੁੱਜਿਆ ਨਹੀਂ ਹੋ ਸਕਦਾ, ਉਸ ਵਾਹਿਗੁਰੂ ਪਰਮੇਸ਼ਰ ਤੋਂ ਤਾਂ ਕੋਈ ਵੀ ਆਪਣੇ ਗੁਨਾਹ ਨੂੰ ਤੇ ਆਪਣੇ ਐਬ ਨੂੰ ਲੁਕਾ ਨਹੀਂ ਸਕਦਾ। ਕਿਉਂ? ਉਹ ਵਾਹਿਗੁਰੂ ਤੇ ਸਾਡੇ ਅੰਦਰ ਬੈਠਾ ਹੈ, ਉਸ ਅੰਦਰ ਬੈਠੇ ਤੋਂ ਅਸੀਂ ਆਪਣੇ ਅੰਦਰਲੇ ਗੁਨਾਹ ਨੂੰ, ਪਾਪ ਨੂੰ ਕਿਵੇਂ ਛੁਪਾ ਸਕਦੇ ਹਾਂ? ਨਹੀਂ ਕੋਈ ਛੁਪਾ ਸਕਦਾ। ਸਤਿਗੁਰੂ ਦੇ ਬਚਨ ਹਨ, ਅੰਦਰ ਬਹਿ ਕੇ ਕਰਮ ਕਮਾਵੇ ਸੋ ਚਹੁ ਕੁੰਡੀ ਜਾਣੀਏ। ਜਿਹੜਾ ਵੀ ਇੱਕ ਵਾਰੀ ਧਰਤੀ ਵਿੱਚ ਬੀਜ ਡਿੱਗ ਪਿਆ, ਚਾਹੇ ਉਹ ਧਰਤੀ ਦੇ ਵਿੱਚ ਹੇਠਾਂ ਕਿੰਨਾ ਵੀ ਡੂੰਘਾ ਚਲਿਆ ਜਾਵੇ, ਪਰ ਜਦੋਂ ਬਰਸਾਤ ਹੁੰਦੀ ਹੈ, ਮੀਂਹ ਪੈਂਦਾ ਹੈ, ਫਿਰ ਉਹ ਜ਼ਰੂਰ ਫੁੱਟਦਾ ਹੈ। ਇਸੇ ਲਈ ਮਨੁੱਖ ਦਾ ਕੋਈ ਵੀ ਪਾਪ ਕਦੇ ਵੀ ਲੁਕਿਆ ਨਹੀਂ ਰਹਿ ਸਕਦਾ, ਅਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਤੋਂ, ਉਹ ਤੋਂ ਤਾਂ ਕੁਛ ਵੀ ਗੁੱਝਾ ਨਹੀਂ ਹੋ ਸਕਦਾ। ਇਸ ਲਈ ਕਿਸੇ ਦੇ ਮਨ ਦੇ ਵਿੱਚ ਜਿਹੋ ਜਿਹਾ ਪਾਪ ਦਾ ਸੰਸਕਾਰ ਹੁੰਦਾ ਹੈ, ਉਹ ਜਿਹਾ ਫਲ ਉਸਨੂੰ ਵਾਹਿਗੁਰੂ ਦੇ ਦਿੰਦਾ ਹੈ।
ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ, ਸੋਈ ਵੱਡ ਜਾਣੀ।
ਲਾਉਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੁਨੀਆਂ ਦੇ ਕੁਝ ਐਸੇ ਵੀ ਲੋਕ ਨੇ ਵੀ ਜਿਹੜੇ ਐਵੇਂ ਅਣਹੋਈ ਕਿਸੇ ਦੀ ਬਦਖੋਈ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਜਿਸ ਨੂੰ ਉਹ ਸਾਹਿਬ ਵੱਡਾ ਕਰੇ, ਭਾਵ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਕੋਈ ਵਡਿਆਈ ਦੇਵੇ, ਸੋਈ ਵੱਡ ਜਾਣੀ, ਉਹੀ ਸੰਸਾਰ ਦੇ ਵਿੱਚ ਭਾਈ ਵੱਡਾ ਜਾਣੀਦਾ ਹੈ।
ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਭਾਣੀ।
ਲੋ ਜਿਸ ਸਾਹਿਬ ਭਾਵੈ, ਵੀ ਜਿਹੜਾ ਬੰਦਾ ਉਸ ਸਾਹਿਬ ਦੇ ਮਨ ਨੂੰ ਭਾ ਜਾਂਦਾ ਹੈ, ਜਿਸ ਬਖਸ਼ ਲਏ ਉਸਨੂੰ ਉਹ ਬਖਸ਼ ਲੈਂਦਾ ਹੈ, ਸੋ ਸਾਹਿਬ ਮਨ ਪਾਣੀ, ਉਹ ਸਾਹਿਬ ਦੇ ਮਨ ਨੂੰ ਵੀ ਪਾ ਜਾਂਦਾ ਹੈ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਬਖਸ਼ਣਾ ਚਾਹੇ, ਅਤੇ ਫਿਰ ਉਹ ਸਾਹਿਬ ਦੇ ਮਨ ਨੂੰ ਪਾ ਜਾਂਦਾ, ਅਤੇ ਵਾਹਿਗੁਰੂ ਪਰਮੇਸ਼ਰ ਫਿਰ ਉਸਨੂੰ ਵਡਿਆਈ ਦਿੰਦਾ ਹੈ।
ਜੇ ਕੋ ਉਸ ਦੀ ਰੀਸ ਕਰੇ, ਸੋ ਮੂੜ ਅਜਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਫਿਰ ਕੋਈ ਬੰਦਾ ਉਸ महापुरख की रीस करे, उसकी बराबरी करे, जिवें ये खत्री लोग करते सन। हजूर कहिंदे जे भाई कोई उस महापुरख की रीस करे, बराबरी करे, सो मूढ़ अजाणी, वह तो मूर्ख है, वह तो अग्ञानी है, वह तो नादान पुरख है।
जिसनों सतगुर मेले सो गुण रवै, गुण आख वखाणी।
साहिब सतगुरु सच्चे पातशाह फरमाउंदे ने भाई जिसनों अकाल पुरख वाहिगुरु सतगुरु मेल देवे, भाव जिन्हां नूं सच्चे सतगुरु मिल पैंदे ने, सो गुण रवै, उस वाहिगुरु के गुणा नूं उचारण करदे हन। गुण आख वखाणी, ते फिर वह गुणा नूं आख के वखाणी, फिर उन्हां गुणा की व्याख्या भी करदे ने, भाव जिसनों सतगुरु मेल लैंदे ने, अपने नाल मेल लैंदे ने, वह वाहिगुरु के गुणा नूं उचारण करदा है, ते फिर वाहिगुरु के गुणा नूं उचारण करके वखाणी अगे वख्याण भी करदा है, भाव आ गुरबाणी ये गुणा का भंडार है, वह गुरबाणी पढ़ता है, तो गुरबाणी की व्याख्या करके अगे संगतां नूं सुणाउंदा है।
नानक सच्चा सच है, बुझ सच समाणी।
साहिब सतगुरु सच्चे पातशाह फरमाउंदे ने नानक सच्चा सच है, वह सच्चा अकाल पुरख वाहिगुरु ही सच स्वरूप है। बुझ सच समाणी, जिहड़ा उस सच स्वरूप वाहिगुरु परमेश्वर नूं बुझ लवे, सच समाणी, वह फिर सच स्वरूप दे विच ही लीन हो जाता है। जिसने वह सच नूं बुझ लिया, ते फिर वह सच का ही रूप हो जाता है।
श्लोक महला चौथा। हर सत निरंजन अमर है, निरभउ निरवैर निरंकार।
लो हुण साहिब सतगुरु धन गुरु रामदास महाराज सच्चे पातशाह अगे फिर अकाल पुरख वाहिगुरु की महिमा करते हैं। हर सत निरंजन अमर है, अमर नहीं करना पाठ, अमर ठीक है। हर सत निरंजन अमर है, हाजूर कहिंदे ने ओ अकाल पुरख वाहिगुरु हर सब नूं हरे परे करन वाला है, ते सत स्वरूप है, निरंजन शुद्ध स्वरूप है, ते अमर दा अर्थ है मौत तो रहत है। निरपौ निरवैर निरंकार, ते फिर ओ वाहिगुरु निरपौ पै तो रहत है, ते निरवैर वैर भाव तो भी निरलेप है, ते निरंकार ओ माई की आकारा तो भी परे है।
जिन जपया एक मन एक चेत, तिन लथा होमै पार।
साहिब सतगुरु सच्चे पातशाह फरमाउंदे ने भाई जिन्हां ने एक मन एक चेत होके उस अकाल पुरख वाहिगुरु दे नाम नूं जपया है, उन्हां नूं उहदा फल की मिलिया, तिन लथा होमै पार। फिर उन्हां दे दिमाग तो उन्हां दे मन तो होमै दा पार लै गया, क्योंकि सतगुरु दे बचन ने होमै नावै नाल विरोध है, दोई ना वसै एक ठाएं। होमै ते नाम दा परस्पर विरोध है, जिथे नाम आ जांदा उथे होमै नहीं टिक सकदी, जिथे होमै है उथे नाम नहीं वस सकदा। इसे लई हजूर कहिंदे ने जिन्हां ने एक मन एक चित होके अकाल पुरख वाहिगुरु दे नाम नूं जपिया है, फिर उन्हां दा होमै दा भार भी उतर गया।
जिन गुरमुख हर आराध्या, तिन संत जना जयकार।
साहिब सतगुरु सच्चे पातशाह फरमाउंदे ने भाई जिन्हां ने गुरु द्वारा अकाल पुरख वाहिगुरु नूं आराध्या है, भाव गुरु वाले होके गुरु तो दीख्या सिख्या प्राप्त करके गुरु की दसी मर्यादा अनुसार जिन्हां ने वाहिगुरु नूं चेते कीता है, तिन संत जना जयकार, भी उन्हां संत जना दी उन्हां महापुरखां दी हमेशा जय जयकार हुंदी है।
कोई निंदा करे पूरे सतगुरु की, तिसनों फिट फिट कहै सब संसार।
लो साहिब सतगुरु सच्चे पातशाह फिर उस घटना वाली इशारा करदे ने भी जे कोई मनुख पूरे सतगुरु की निंदा करे, तो फिर सारा संसार ही उसनों फिटे मूँह आखन लग जाता है, क्योंकि सतगुरु तो निरवैर ने, जिहड़ा निरवैरां दे नाल वैर करे, निरपो ते निरवैर सतगुरु की निंदा करे, बदखोई करे, उन्हू सारा संसार ही लांडता पाउंदा है, सारा संसार ही उन्हू तरकार तरकार कहिंदा है।
सतगुर विच आप वरतदा, ਹਰ ਆਪੇ ਰੱਖਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਵਿੱਚ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਰਤਦਾ ਹੈ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਭਾਵੇਂ ਦੇਖਣ ਲਈ ਤਾਂ ਇਨਸਾਨ ਨੇ, ਪਰ ਅੰਦਰੋਂ ਉਹ ਭਗਵਾਨ ਦਾ ਰੂਪ ਹੁੰਦੇ ਨੇ, ਕਿਉਂਕਿ ਸਤਿਗੁਰੂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਰਤਦਾ ਹੈ। ਹਰ ਆਪੇ ਰੱਖਣ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਭਾਈ ਸਤਿਗੁਰੂ ਦੀ ਰੱਖਿਆ ਕਰਨ ਵਾਲਾ ਹੈ।
ਧੰਨ ਧੰਨ ਗੁਰੂ ਗੁਣ ਗਾਵਦਾ, ਤਿਸਨੋਂ ਸਦਾ ਸਦਾ ਨਮਸਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਧੰਨ ਹੈ ਸਤਿਗੁਰੂ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਸਲਾਹ ਕਰਦੇ ਨੇ। ਤਿਸ ਨੂੰ ਸਦਾ ਸਦਾ ਨਮਸਕਾਰ, ਵੀ ਉਹ ਸਤਿਗੁਰੂ ਨੂੰ ਹਮੇਸ਼ਾ ਹਮੇਸ਼ਾ ਸਾਡੀ ਨਮਸਕਾਰ ਹੈ, ਐਸੇ ਸਤਿਗੁਰੂ ਨੂੰ ਹਮੇਸ਼ਾ ਲਈ ਅਸੀਂ ਡੰਡੌਤ ਵੰਦਨਾ ਕਰਦੇ ਹਾਂ।
ਜਨ ਨਾਨਕ ਤਿਨ ਕਉ ਵਾਰਿਆ, ਜਿਨ ਜਪਿਆ ਸਿਰਜਣ ਹਾਰ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਤੋਂ ਵਾਰਿਆ ਦਾ ਅਰਥ ਹੈ ਕੁਰਬਾਨ ਜਾਂਦੇ ਹਾਂ, ਭਾਵ ਉਹ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਜਿਨ ਜਪਿਆ ਸਿਰਜਣ ਹਾਰ, ਵੀ ਜਿਨ੍ਹਾਂ ਨੇ ਉਹ ਸਿਰਜਣ ਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਜਪਿਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਇਹ ਮਹਿਮਾ ਹੋ ਰਹੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਇਹ ਵੀ ਪ੍ਰਸੰਗ ਆਉਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੀ ਲੀਨ ਰਹਿੰਦੇ ਸਨ, ਅਤੇ ਉਹਨਾਂ ਦਾ ਸਰੀਰ ਜਦੋਂ ਕਾਫ਼ੀ ਬਿਰਧ ਹੋ ਗਿਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਬੈਠੇ ਬੈਠੇ ਥੱਕ ਜਾਂਦੇ ਸਨ, ਉੱਥੇ ਇੱਕ ਚੁਬਾਰੇ ਦੇ ਵਿੱਚ ਕਿੱਲੀ ਗੱਡੀ ਹੋਈ ਸੀ। ਉਸ ਕਿੱਲੀ ਨੂੰ ਹੱਥ ਪਾ ਕੇ ਗੁਰੂ ਮਹਾਰਾਜ ਖਲੋ ਜਾਂਦੇ, ਵੀ ਸਰੀਰ ਨੂੰ ਆਲਸ ਨਾ ਆਵੇ, ਨੀਂਦ ਨਾ ਆਵੇ, ਅਤੇ ਫਿਰ ਖਲੋ ਕੇ ਵਾਹਿਗੁਰੂ ਦਾ ਭਜਨ ਕਰਦੇ ਰਹਿੰਦੇ ਸਨ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵੀ ਸਾਨੂੰ ਉਪਦੇਸ਼ ਦਿੱਤਾ ਹੈ, ਪਹਿਲਾਂ ਉਸਨੂੰ ਆਪ ਕਮਾਇਆ ਅਤੇ ਆਪ ਕਮਾ ਕੇ ਪੂਰਨੇ ਪਾ ਕੇ ਫਿਰ ਸਾਨੂੰ ਸਮਝਾਇਆ ਵੀ ਗੁਰਮੁਖੋ ਤੁਸੀਂ ਵੀ ਇਉਂ ਨਾਮ ਜਪੋ। ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਭਾਵ ਸਤਿਗੁਰੂ ਤੋਂ, ਅਤੇ ਜਿਨ੍ਹਾਂ ਨੇ ਉਹ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਜਪਿਆ ਹੈ।
ਮਹੱਲਾ ਚੌਥਾ, ਆਪੇ ਧਰਤੀ ਸਾਜੀਆਂ ਆਪੇ ਆਕਾਸ਼।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ ਵੀ ਇਹ ਜਿਹੜੀ ਧਰਤੀ ਅਤੇ ਆਕਾਸ਼ ਕਿਸਨੇ ਬਣਾਏ ਨੇ, ਅਤੇ ਆ ਜਿਤਨੇ ਜੀਵ ਜੰਤ ਨੇ ਇਹਨਾਂ ਨੂੰ ਕਿਸਨੇ ਪੈਦਾ ਕੀਤਾ ਹੈ, ਅਤੇ ਇਹਨਾਂ ਨੂੰ ਰੋਜੀ ਦੇਣ ਵਾਲਾ ਕੌਣ ਹੈ? ਲਓ ਹਜ਼ੂਰ ਇਹਦਾ ਜਵਾਬ ਦਿੰਦੇ ਨੇ, ਆਪੇ ਧਰਤੀ ਸਾਜੀਆਂ। ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਧਰਤੀ ਸਾਜੀ ਹੈ, ਅਤੇ ਆਪੇ ਆਕਾਸ਼ ਦੇ ਆਪ ਹੀ ਉਸਨੇ ਆਕਾਸ਼ ਸਿਰਜਿਆ ਹੈ।
ਵਿੱਚ ਆਪੇ ਜੰਤ ਉਪਾਇਨ, ਮੁਖ ਆਪੇ ਦੇ ਗਿਰਾਸ।
ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ ਅਤੇ ਆਕਾਸ਼ ਦੇ ਦਰਮਿਆਨ ਆਪੇ ਹੀ ਸਾਰੇ ਜੀਵ ਜੰਤ ਪੈਦਾ ਕੀਤੇ ਨੇ, ਮੁਖ ਆਪੇ ਦੇ ਗਰਾਸ, ਅਤੇ ਉਹ ਵਾਹਿਗੁਰੂ ਆਪ ਹੀ ਸਾਰਿਆਂ ਦੇ ਮੁਖ ਵਿੱਚ ਗਰਾਸ ਵੀ ਦਿੰਦਾ, ਗਰਾਹੀ ਵੀ ਦਿੰਦਾ, ਖੁਰਾਕ ਵੀ ਦਿੰਦਾ, ਖਾਣ ਲਈ ਵੀ ਦਿੰਦਾ ਹੈ, ਭਾਵ ਉਹ ਵਾਹਿਗੁਰੂ ਪਰਮੇਸ਼ਰ ਹੀ ਪੈਦਾ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ, ਅਤੇ ਆਪ ਹੀ ਉਹ ਵਾਹਿਗੁਰੂ ਸਭ ਨੂੰ ਰੋਜੀ ਦਿੰਦਾ ਹੈ।
ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸਭ ਆਪੇ ਆਪ ਵਰਤਦਾ, ਵੀ ਸਭ ਦੇ ਅੰਦਰ ਅਥਵਾ ਸਰਬ ਰੂਪ ਹੋ ਕੇ ਉਹ ਵਾਹਿਗੁਰੂ ਆਪਣੇ ਆਪ ਵਰਤਦਾ ਹੈ, ਆਪੇ ਹੀ ਗੁਣਤਾਸ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਭੰਡਾਰ ਹੈ।
ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲ ਵਿਖ ਕੱਟੇ ਤਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਨਾਮ ਧਿਆਏ ਤੂੰ, ਐ ਮਨਾ ਤੂੰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ, ਇਹਦਾ ਫਲ ਕੀ ਹੋਵੇਗਾ? ਸਭ ਕਿਲ ਵਿਖ ਕੱਟੇ ਤਾਸ, ਜਿਹੜਾ ਵੀ ਮਨੁੱਖ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਉਸਦੇ ਸਾਰੇ ਹੀ ਵੱਡੇ ਵੱਡੇ ਪਾਪ ਵਾਹਿਗੁਰੂ ਕੱਟ ਦਿੰਦਾ ਹੈ। ਕਿਲ ਵਿਖ ਦਾ ਅਰਥ ਹੈ ਵੀ ਜਿਹੜੇ ਕਿਲ ਨਿਸ਼ਚੇ ਕਰਕੇ ਵਿਖ ਵਿਉਹ ਰੂਪ ਪਾਪ, ਬੱਜਰ ਪਾਪ ਨੇ, ਉਹ ਵੀ ਵਾਹਿਗੁਰੂ ਕੱਟ ਦਿੰਦਾ ਹੈ।
ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਕਰਦੇ ਹਨ, ਤੂੰ ਸੱਚਾ ਸਾਹਿਬ ਸੱਚ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸੱਚਮੁੱਚ ਹੀ ਸੱਚਾ ਪਾਤਸ਼ਾਹ ਹੈ, ਸੱਚ ਸੱਚੇ ਪਾਵੈ। ਹੇ ਸੱਚੇ ਵਾਹਿਗੁਰੂ, ਤੈਨੂੰ ਸੱਚ ਹੀ ਪਾਉਂਦਾ ਹੈ, ਤੈਨੂੰ ਸੱਚ ਹੀ ਚੰਗਾ ਲੱਗਦਾ ਹੈ।
ਜੋ ਤੁਧ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨਾ ਆਵੈ।
ਹੇ ਸਤਿਸ਼੍ਰੀ ਵਾਹਿਗੁਰੂ ਪਰਮੇਸ਼ਰ ਜੀ, ਜਿਹੜੇ ਤੁਹਾਨੂੰ ਸਲਾਹੁੰਦੇ ਨੇ ਭਾਵ ਤੁਹਾਡੀ ਕੀਰਤਨ ਭਗਤੀ ਕਰਦੇ ਹਨ, ਤਿੰਨ ਜਮ ਨੇੜ ਨਾ ਆਵੈ, ਉਹਨਾਂ ਦੇ ਨੇੜੇ ਜਮ ਦੂਤ ਵੀ ਨਹੀਂ ਆ ਸਕਦਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਬਚਨ ਨੇ, ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਜਿਹੜਾ ਵਾਹਿਗੁਰੂ ਦੀ ਸਿਫਤ ਕਰਦਾ ਹੈ, ਉਹਦੇ ਨੇੜੇ ਜਮ ਦੂਤ ਵੀ ਨਹੀਂ ਆ ਸਕਦਾ।
ਤਿਨਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਮੁਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਜਲੇ ਹੁੰਦੇ ਨੇ, ਜਿਨ ਹਰ ਹਿਰਦੈ ਸੱਚਾ ਭਾਵੈ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਮਨ ਨੂੰ ਪਾ ਜਾਂਦਾ ਹੈ।
ਕੂੜਿਆਰ ਪਿਛਾਹਾਂ ਸਟੀਆਂ ਕੂੜ ਹਿਰਦੈ ਕਪਟ ਮਹਾ ਦੁੱਖ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਕੂੜਿਆਰ ਦਾ ਅਰਥ ਹੈ ਝੂਠੇ ਪੁਰਸ਼ ਨੇ, ਉਹਨਾਂ ਨੂੰ ਤੇ ਪਿਛਾਂਹ ਸੁੱਟ ਦਿੰਦਾ ਹੈ। ਭਾਵ ਉਹਨਾਂ ਝੂਠਿਆਂ ਨੂੰ ਵਾਹਿਗੁਰੂ ਪਰਮੇਸ਼ਰ ਸਭ ਤੋਂ ਪਿੱਛੇ ਪਟਕਾ ਕੇ ਮਾਰਦਾ ਹੈ। ਕੂੜ ਹਿਰਦੈ ਕਪਟ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਕੂੜ ਝੂਠ ਹੁੰਦਾ ਹੈ, ਅਤੇ ਕਪਟ ਦਾ ਅਰਥ ਧੋਖਾ ਹੁੰਦਾ ਹੈ। ਭਾਵ ਠੱਗੀ ਠੋਰੀ ਦੀ ਭਾਵਨਾ ਹੁੰਦੀ ਹੈ। ਮਹਾਂ ਦੁੱਖ ਪਾਵੈ, ਇਸ ਲਈ ਐਸੇ ਜਿਹੜੇ ਧੋਖੇਬਾਜ ਆਦਮੀ ਨੇ, ਝੂਠੇ ਮਨੁੱਖ ਨੇ, ਦਰਗਾਹ ਦੇ ਵਿੱਚ ਬੜਾ ਭਾਰੀ ਦੁੱਖ ਪਾਉਂਦੇ ਹਨ।
ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੋਹ ਕਾਲੇ ਕੂੜਿਆਰੀਆਂ, ਜਿਹੜੇ ਝੂਠੇ ਪੁਰਸ਼ ਨੇ, ਉਹਨਾਂ ਦੇ ਦਰਗਾਹ ਦੇ ਵਿੱਚ ਮੂੰਹ ਕਾਲੇ ਹੁੰਦੇ ਨੇ। ਕੂੜਿਆਰ ਕੂੜੋ ਹੋਏ ਜਾਵੈ, ਭਾਈ ਜਿਹੜਾ ਕੂੜਿਆਰ ਝੂਠਾ ਪੁਰਸ਼ ਹੈ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਆਖਰ ਝੂਠਾ ਹੀ ਹੋ ਜਾਂਦਾ। ਕਿਉਂਕਿ ਇਸ ਦੁਨੀਆਂ ਦੇ ਵਿੱਚ ਤਾਂ ਕਈ ਵਾਰੀ ਝੂਠੇ ਬੰਦੇ ਸੱਚੇ ਵੀ ਹੋ ਜਾਂਦੇ ਨੇ, ਉਹ ਆਪਣੇ ਝੂਠ ਨੂੰ ਛੁਪਾ ਕੇ ਅਤੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸੱਚੇ ਵੀ ਸਾਬਤ ਕਰ ਦਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਐਸਾ ਨਹੀਂ ਹੋ ਸਕਦਾ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣਵਾ ਕੱਢੇ ਜਜਮਾਲਿਆ, ਉੱਥੇ ਤਾਂ ਸੱਚਾ ਇਨਸਾਫ਼ ਹੁੰਦਾ ਹੈ। ਉੱਥੇ ਦੁੱਧ ਅਤੇ ਪਾਣੀ ਨੂੰ ਨਿਤਾਰ ਕੇ ਰੱਖ ਦਿੱਤਾ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੇ ਕੂੜਿਆਰ ਝੂਠੇ ਪੁਰਸ਼ ਨੇ, ਕੂੜੋ ਹੋਏ ਜਾਵੇ ਉਹ ਤੇ ਭਾਈ ਉੱਥੇ ਝੂਠੇ ਹੋ ਜਾਂਦੇ ਨੇ। ਭਾਵ ਉਹਨਾਂ ਝੂਠਿਆਂ ਦੇ ਮੂੰਹ ਵੀ ਕਾਲੇ ਹੁੰਦੇ ਨੇ, ਅਤੇ ਜਿਹੜਾ ਝੂਠਾ ਪੁਰਸ਼ ਹੁੰਦਾ ਹੈ, ਉਹ ਅੱਗੇ ਜਾ ਕੇ ਵੀ ਝੂਠਾ ਸਾਬਤ ਹੋ ਜਾਂਦਾ ਹੈ।
ਸਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ।
ਲਓ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਿਰ ਸਤਿਗੁਰੂ ਦੀ ਮਹਿਮਾ ਕਰਦੇ ਹਨ। ਗੁਰਮੁਖੋ, ਸਤਿਗੁਰੂ ਤਾਂ ਧਰਮ ਦੀ ਧਰਤੀ ਹੈ, ਜਿਵੇਂ ਇਹ ਧਰਤੀ ਨੂੰ ਵੀ ਧਰਮਸਾ ਲਿਖਿਆ ਹੈ ਨਾ, ਵੀ ਵਾਹਿਗੁਰੂ ਪਰਮੇਸ਼ਰ ਨੇ ਵੀ ਇਸ ਧਰਤੀ ਨੂੰ ਧਰਮਸਾਲ ਦੇ ਰੂਪ ਦੇ ਵਿੱਚ ਟਿਕਾਇਆ ਹੋਇਆ ਹੈ। ਸਤਿਗੁਰ ਧਰਤੀ ਧਰਮ ਹੈ, ਬਈ ਸਤਿਗੁਰੂ ਤਾਂ ਧਰਮ ਦੀ ਧਰਤੀ ਹਨ। ਤਿਸ ਵਿੱਚ ਜਿਹਾ ਕੋ ਬੀਜੇ, ਉਹ ਸਤਿਗੁਰੂ ਦੇ ਵਿੱਚ ਜਿਹੋ ਜਿਹਾ ਕੋਈ ਭਾਵਨਾ ਦਾ ਬੀਜ ਬੀਜੇ, ਤਿਹਾ ਫਲ ਪਾਏ, ਉਹੋ ਜਿਹਾ ਫਲ ਪ੍ਰਾਪਤ ਕਰ ਲੈਂਦਾ ਹੈ। ਭਾਵ ਸਤਿਗੁਰੂ ਧਰਮ ਦੀ ਧਰਤੀ ਨੇ, ਜਿਵੇਂ ਧਰਤੀ ਵਿੱਚ ਵੀ ਇਹ ਇੱਕ ਧਰਮ ਹੈ, ਤੁਸੀਂ ਜਿਹੋ ਜਿਹਾ ਬੀਜ ਬੀਜਦੇ ਹੋ, ਉਹੋ ਜਿਹਾ ਹੀ ਤੁਹਾਨੂੰ ਮਿਲਦਾ ਹੈ, ਉਹੋ ਜਿਹਾ ਹੀ ਉੱਗਦਾ ਹੈ। ਇਸੇ ਤਰ੍ਹਾਂ ਸਤਿਗੁਰੂ ਧਰਮ ਦੀ ਧਰਤੀ ਹਨ, ਜਿਹੋ ਜਿਹਾ ਕੋਈ ਭਾਵਨਾ ਦਾ ਬੀਜ ਬੀਜੇ, ਭਾਵ ਜਿਹੋ ਜਿਹੀ ਚੰਗੀ ਮਾੜੀ ਭਾਵਨਾ ਲੈ ਕੇ ਸਤਿਗੁਰੂ ਦੇ ਕੋਲ ਜਾਵੇ, ਤੇ ਫਿਰ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ।
ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ।
ਲੋ ਭਾਈ, ਜਿਹੜੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਨੇ ਤਾਂ ਉੱਥੇ ਜਾ ਕੇ ਅੰਮ੍ਰਿਤ ਦਾ ਬੀਜ ਬੀਜਿਆ ਹੈ। ਭਾਵ ਉਹ ਸੱਚੀ ਸੁੱਚੀ ਭਾਵਨਾ ਦੇ ਨਾਲ ਜਾ ਕੇ ਸਤਿਗੁਰੂ ਦੇ ਪਾਸੋਂ ਨਾਮ ਦੀ ਯਾਚਨਾ ਕਰਦੇ ਨੇ, ਤਿੰਨ ਅੰਮ੍ਰਿਤ ਫਲ ਹਰ ਪਾਏ। ਅਤੇ ਫਿਰ ਵਾਹਿਗੁਰੂ ਉਹਨਾਂ ਗੁਰਸਿੱਖਾਂ ਦੀ ਝੋਲੀ ਵਿੱਚ ਉਹ ਨਾਮ ਦਾ ਅੰਮ੍ਰਿਤ ਫਲ ਪਾ ਦਿੰਦਾ ਹੈ। ਭਾਵ ਜਿਹੜੇ ਸੱਚੀ ਸੁੱਚੀ ਭਾਵਨਾ ਵਾਲੇ ਗੁਰਸਿੱਖ ਨੇ ਉਹਨਾਂ ਨੇ ਅੰਮ੍ਰਿਤ ਦਾ ਬੀਜ ਬੀਜਿਆ ਹੈ। ਭਾਵ ਸੱਚੀ ਸੁੱਚੀ ਭਾਵਨਾ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਨਾਮ ਦੀ ਯਾਚਨਾ ਕਰਦੇ ਨੇ ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਝੋਲੀ ਵਿੱਚ ਨਾਮ ਦਾ ਅੰਮ੍ਰਿਤ ਫਲ ਪਾ ਦਿੰਦਾ ਹੈ।
ਉਹਨਾਂ ਹਾਲਤ ਪਲਤ ਮੁਖੀ ਉਜਲੇ ਓਏ ਹਰ ਦਰਗਹ ਸੱਚੀ ਪਹਿਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹਨਾਂ ਦੇ ਲੋਕ ਤੇ ਪਰਲੋਕ ਦੇ ਵਿੱਚ ਵੀ ਮੁੱਖ ਉਜਲੇ ਹੋ ਜਾਂਦੇ ਨੇ। ਓਏ ਹਰ ਦਰਗਹ ਸੱਚੀ ਪਹਿਨਾਏ ਅਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਪਹਿਨਾਏ ਜਾਂਦੇ ਨੇ, ਸਤਿਕਾਰੇ ਜਾਂਦੇ ਨੇ ਔਰ ਉਹਨਾਂ ਨੂੰ ਸਰੋ ਭਾਵ ਦੇ ਕੇ ਸਤਿਕਾਰਿਆ ਜਾਂਦਾ ਹੈ।
ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਹੈ ਉਹ ਜਿਹਾ ਬੀਜੇ ਤਿਹਾ ਫਲ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਏ ਸਤਿਗੁਰੂ ਤਾਂ ਧਰਮ ਦੀ ਧਰਤੀ ਹਨ, ਜਿਹੋ ਜਿਹੀ ਭਾਵਨਾ ਦਾ ਕੋਈ ਬੀਜ ਬੀਜਦਾ ਹੈ ਉਹ ਜਿਹਾ ਫਲ ਸਤਿਗੁਰੂ ਤੋਂ ਪ੍ਰਾਪਤ ਹੋ ਜਾਂਦਾ ਹੈ। ਇੱਕ ਐਸੇ ਵੀ ਲੋਕ ਨੇ ਇੱਕ ਨਾ ਅੰਦਰ ਖੋਟ, ਇੱਕ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਅੰਦਰ ਖੋਟ ਹੈ, ਭਾਵ ਉਹਨਾਂ ਦੇ ਅੰਦਰ ਪਾਪ ਹੈ, ਉਹਨਾਂ ਦੇ ਅੰਦਰ ਕੋਈ ਧੋਖਾ ਹੈ, ਨਿਤ ਖੋਟ ਕਮਾਵੇ ਹੈ, ਉਹ ਹਮੇਸ਼ਾ ਲਈ ਖੋਟ ਹੀ ਕਰਦੇ ਨੇ। ਉਹ ਜਿਹਾ ਬੀਜੇ ਤਿਹਾ ਫਲ ਖਾਏ, ਹਜ਼ੂਰ ਕਹਿੰਦੇ ਭਾਈ ਉਹ ਜਿਹੋ ਜਿਹਾ ਬੀਜ ਬੀਜਦੇ ਨੇ ਫਿਰ ਉਹੋ ਜਿਹਾ ਫਲ ਖਾ ਲੈਂਦੇ ਨੇ। ਇਹਦਾ ਮਤਲਬ ਇਹ ਹੈ ਬਈ ਕਿ ਐਸੇ ਵੀ ਚੁਗਲਖੋਰ ਹੁੰਦੇ ਨੇ, ਉਹ ਸਿਰਫ CID ਲੈਣ ਵਾਸਤੇ ਹੀ ਗੁਰੂ ਘਰਾਂ ਦੇ ਵਿੱਚ ਆਉਂਦੇ ਨੇ ਔਰ ਉੱਥੇ ਆ ਕੇ ਜੋ ਕੁਝ ਵਰਤਾਰਾ ਵਰਤ ਰਿਹਾ ਹੁੰਦਾ ਹੈ ਜਾ ਕੇ ਦੂਸਰਿਆਂ ਨੂੰ ਆਪਣੇ ਹਾਕਮਾਂ ਨੂੰ ਦੱਸਦੇ ਨੇ ਅਤੇ ਫਿਰ ਉਹ ਅੱਗੇ ਉਹਨਾਂ ਤੋਂ CID ਲੈ ਕੇ ਅਤੇ ਫਿਰ ਅੱਗੇ ਕਾਰਵਾਈ ਸ਼ੁਰੂ ਕਰ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਅੰਦਰ ਖੋਟ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਪਾਪ ਦੀ ਭਾਵਨਾ ਹੁੰਦੀ, ਉਹ ਹਮੇਸ਼ਾ ਲਈ ਪਾਪ ਹੀ ਕਰਦੇ ਨੇ।